दोहरा गुजरी जुत श्री नानकी तिन टिग सतगुर
ਧੰਨ
जाए।
ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਮਹਿਲਾਂ ਵਿੱਚ ਸੀ। ਮਾਤਾ ਜੀ ਉਹਨਾਂ ਨਾਲ ਸਲਾਹ ਕਰਨ ਲਈ, ਗੁਰਮਤਾ ਕਰਨ ਲਈ ਕਲਗੀਧਰ ਜੀ ਮਾਤਾ ਜੀ ਦੇ ਪਾਸ ਮਹਿਲਾਂ ਵਿੱਚ ਗਏ ਹਨ।
ਕਿਤ ਸਸਕਾਰ ਹੈ ਗੁਰੂ ਸਿਰ ਬੂਝਿਓ ਜਿਮ ਬਨ
ਵੱਡੇ
ਆਏ।
ਮਾਤਾ ਜੀ ਨੂੰ ਪੁੱਛਿਆ, ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰੀ ਜੀ ਨੂੰ, ਮਾਤਾ ਜੀ ਨੌਵੇਂ ਪਾਤਸ਼ਾਹ ਦਾ ਪਾਵਨ ਸੀਸ ਆ ਰਿਹਾ ਹੈ, ਤੁਸੀਂ ਵੱਡੇ ਹੋ, ਦੱਸੋ ਸਤਿਗੁਰੂ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਿਸ ਜਗ੍ਹਾ ਤੇ ਕੀਤਾ ਜਾਵੇ, ਕਿਸ ਨਗਰ ਵਿੱਚ ਕੀਤਾ ਜਾਵੇ,
ਸਵਈਆ ਬ੍ਰਿੰਦ ਮਸੰਦ ਕਹਿਓ ਕਰ ਬੰਦ।
ਜਿਹੜੇ ਮਸੰਦ ਸੀ ਉਹ ਵੀ ਆਏ ਹੋਏ ਸੀ ਮਹਿਲਾਂ 'ਚ, ਜਿਹੜੇ ਖਾਸ ਮਸੰਦ ਸੀ ਗੁਰੂ ਘਰ ਦੇ, ਉਹ ਬੋਲੇ ਕਹਿਣ ਲੱਗੇ,
ਗੁਰੂ ਹਰਗੋਬਿੰਦ ਜੀ ਸਸਕਾਰੇ।
ਕਹਿਣ ਲੱਗੇ ਜੀ ਉਸੇ ਜਗ੍ਹਾ ਤੇ ਸੰਸਕਾਰ ਕਰੀਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ, ਕੀਰਤਪੁਰ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲਾ ਜਿਹੜਾ ਸਥਾਨ ਹੈ, ਉਸੇ ਜਗ੍ਹਾ ਤੇ ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਦਾ ਸੰਸਕਾਰ ਕਰੀਏ,
ਤਾਂ ਦਿਨ ਤੇ ਗਨ ਸੋਹਡਨ ਬੰਸ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਜਿਸ ਦਿਨ ਤੋਂ ਕੀਰਤਪੁਰ ਸਾਹਿਬ ਵਿਖੇ ਸੰਸਕਾਰ ਹੋਇਆ, ਉਸ ਦਿਨ ਤੋਂ ਬਾਅਦ ਜਿੰਨੇ ਸੋਢੀ ਸਾਹਿਬਜ਼ਾਦੇ ਜਾਂ ਸੋਢੀ ਸਰੀਰ ਤਿਆਗ ਦੇ, ਉਹਨਾਂ ਦਾ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਹੀ ਹੋ ਰਿਹਾ ਹੈ।
ਸਭੈ ਪੁਰ ਕੀਰਤ ਕੀਰ ਮਝਾਰੇ।
ਸਾਰੇ ਮਹਾਂਪੁਰਖਾਂ ਦਾ, ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਦਾ, ਬਾਬਾ ਗੁਰਦਿੱਤਾ ਸਾਹਿਬ ਜੀ ਦਾ, ਬਾਬਾ ਸੂਰਜਮਲ ਜੀ ਦਾ, ਬਾਬਾ ਅਣੀ ਰਾਏ ਜੀ ਜੈਸੇ ਮਹਾਂਪੁਰਖਾਂ ਦਾ ਅੰਤਮ ਸੰਸਕਾਰ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਹੋਇਆ ਹੈ।
ਜਿਉਂ ਮਰਜੀ ਅਬਰਾਵਰ ਕੀ।
ਹੁਣ ਮਹਾਰਾਜ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਪਹਿਲਾਂ ਤਾਂ ਇਹ ਚਲੋ ਵਿਧੀ ਵਿਧਾਨ ਚੱਲਦਾ ਆਇਆ ਹੈ, ਸੋਢੀਆਂ ਦੇ ਸੰਸਕਾਰ ਜਿਹੜੇ ਨੇ ਉਹ ਕੀਰਤਪੁਰ ਸਾਹਿਬ ਹੁੰਦੇ ਰਹੇ ਹਨ। ਇਸੇ ਭਾਵਨਾ ਨਾਲ ਹੁਣ ਤਾਂ ਹੀ ਵੀ ਸਿੱਖ ਸੰਗਤਾਂ ਕੋਈ ਪ੍ਰਾਣੀ ਚਲਾਣਾ ਕਰ ਜੇ, ਉਹਦਾ ਅੰਗੀਠਾ ਕੀਰਤਪੁਰ ਸਾਹਿਬ ਲਿਜਾਂਦੇ, ਭਾਵੇਂ ਕਿ ਕਿਤੇ ਵੀ ਜਲ ਚੱਲਦਾ ਹੋਵੇ ਅੰਗੀਠੇ ਦਾ ਜਲ ਪ੍ਰਵਾਹ ਕੀਤਾ ਜਾ ਸਕਦਾ ਹੈ, ਪਰ ਕੀਰਤਪੁਰ ਸਾਹਿਬ ਜਾਣ ਦਾ ਭਾਵ ਹੈ ਕਿ ਉੱਥੇ ਗੁਰਦੇਵ ਛੇਵੇਂ ਪਾਤਸ਼ਾਹ ਦਾ ਅੰਤਮ ਸੰਸਕਾਰ ਹੋਇਆ ਅਤੇ ਉੱਥੇ ਜਾ ਕੇ ਕੀਰਤਪੁਰ ਸਾਹਿਬ ਸਤਲੁਜ ਦਰਿਆ 'ਚ ਅੰਗੀਠਾ ਭੇਟ ਕਰਨਾ, ਨਾਲੇ ਗੁਰੂ ਧਾਮ ਦੀ, ਗੁਰੂ ਅਸਥਾਨ ਦੀ ਯਾਤਰਾ ਕਰਨੀ, ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨੇ, ਇਸ ਭਾਵਨਾ ਨਾਲ ਹੁਣ ਤਾਂ ਹੀ ਸੰਗਤਾਂ ਜਿਹੜੀਆਂ ਜਾ ਸਕਦੀਆਂ ਉਹ ਜਾਂਦੀਆਂ ਹਨ। ਇਹ ਮਸੰਦ ਕਹਿਣ ਲੱਗੇ ਮਹਾਰਾਜ ਜੀ ਵੀ ਹੁਣ ਤਾਂ ਹੀ ਤਾਂ ਮਰਿਆਦਾ ਇਹੀ ਸੀ ਸੋਢੀਆਂ ਦੀ, ਅੱਗੇ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਜਿਵੇਂ ਆਪ ਜੀ ਦੀ ਇੱਛਾ ਹੋਵੇ,
ਕਰੀਏ ਤਿਵੇਂ ਅੱਛ ਹੈ ਬੁੱਧ ਵਿਚਾਰੇ।
ਮਹਾਰਾਜ ਆਪ ਜੀ ਉਸੇ ਤਰ੍ਹਾਂ ਕਰੋ, ਆਪ ਜੀ ਸਿਆਣੇ ਹੋ, ਬੁੱਧੀਮਾਨ ਹੋ, ਜਿਵੇਂ ਆਪ ਜੀ ਦੀ ਇੱਛਾ ਹੋਵੇ ਕਿ ਉਦਾਂ ਹੀ ਹੋਵੇਗਾ।
ਸ੍ਰੀ ਗੁਜਰੀ ਸੁਣ ਕੈ ਤਿਨ ਤੇ।
ਜਦੋਂ ਮਸੰਦਾ ਨੇ ਕੀਰਤਪੁਰ ਸਾਹਿਬ ਦਾ ਨਾਂ ਲਿਆ ਤੇ ਕੋਲੋਂ ਮਾਤਾ ਗੁਜਰੀ ਜੀ ਬੋਲ ਪਏ, ਧੰਨ ਮਾਤਾ ਗੁਜਰੀ ਜੀ ਬੋਲੇ,
ਨਹਿ ਮਾਨਤ ਭੀ ਮੁਖ ਬਾਕ ਉਚਾਰੇ।
ਮਾਤਾ ਗੁਜਰੀ ਜੀ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ। ਮਸੰਦਾ ਨੇ ਕਿਹਾ ਵੀ ਕੀਰਤਪੁਰ ਸਾਹਿਬ ਕਰੀਏ ਸੰਸਕਾਰ, ਤੋ ਮਾਤਾ ਜੀ ਨੇ ਇਸ ਗੱਲ 'ਚ ਹਾਮੀ ਨਹੀਂ ਭਰੀ ਤੇ ਬੋਲੇ,
ਔਰਨ ਕੋ ਨਾ ਰਚਿਓ ਪੁਰ ਕੋ।
ਕਹਿਣ ਲੱਗੇ ਵੀ ਉਹਨਾਂ ਸੋਢੀਆਂ ਦਾ ਸੰਸਕਾਰ ਉੱਥੇ ਹੋਇਆ, ਬਾਬਾ ਸੂਰਜਮਲ ਜੀ ਦਾ ਜਾਂ ਹੋਰ ਮਹਾਂਪੁਰਖਾਂ ਦਾ, ਕਿਉਂਕਿ ਉਹਨਾਂ ਨੇ ਆਪਣੇ ਨਗਰ ਨਹੀਂ ਸੀ ਰਚੇ। ਬਾਬਾ ਸੂਰਜਮਲ ਜੀ ਨੇ ਜਾਂ ਬਾਬਾ ਅਣੀ ਰਾਏ ਜੀ ਮਹਾਂਪੁਰਖਾਂ ਨੇ ਆਪਣਾ ਨਗਰ ਨਹੀਂ ਸੀ ਰਚਿਆ, ਉਹਨਾਂ ਨੇ ਆਪਣਾ ਨਗਰ ਨਹੀਂ ਸੀ ਵਸਾਇਆ।
ਇਸ ਕਾਰਨ ਤੇ ਤਹ ਲੈ ਸਸਕਾਰੇ।
ਇਸ ਕਰਕੇ ਉਹਨਾਂ ਸੋਢੀਆਂ ਦੇ ਸੰਸਕਾਰ ਜਿਹੜੇ ਨੇ ਉਹ ਕੀਰਤਪੁਰ ਸਾਹਿਬ ਵਿਖੇ ਹੁੰਦੇ ਹਨ।
ਜਿਸ ਕਾਲ ਲਈ ਗੁਰਤਾ।
ਪਰ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਪ੍ਰਾਪਤ ਕੀਤੀ,
ਤਜ ਪੂਰਬ ਬਾਸ ਉਠੇ ਉਰਤਾਰੇ,
ਤੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਜਾਂ ਬਾਬਾ ਬਕਾਲਾ ਸਾਹਿਬ ਗੁਰਿਆਈ ਮਿਲੀ, ਉੱਥੋਂ ਕੀਰਤਪੁਰ ਸਾਹਿਬ ਆਏ, ਫਿਰ ਉਹਨਾਂ ਨੇ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਜਿਹੜੀ ਹੈ ਇਹ ਖਰੀਦੀ, ਉਰੇ ਨਗਰ ਵਸਾਇਆ।
ਈਰਖ ਧਾਰ ਸ਼ਰੀਕ ਰਹੇ।
ਔਰ ਜਿਹੜੇ ਸ਼ਰੀਕ ਸੀ ਉਹ ਈਰਖਾ ਰੱਖਦੇ ਸੀ, ਮਨ 'ਚ ਦੁਵੈਸ਼ ਦਾ ਭਾਵ ਰੱਖਦੇ ਸਨ,
ਇਹ ਨੀਕ ਨਹੀਂ ਪਰ ਹੈ ਵਿਚਰਾਰੇ।
ਉਹਨਾਂ ਨੇ ਵਿਚਾਰ ਕੀਤੀ ਵੀ ਇਹਨਾਂ ਦੇ ਨਾਲ ਰਹਿਣਾ ਚੰਗੀ ਗੱਲ ਨਹੀਂ, ਇਹ ਸ਼ਰੀਕ ਨੇ ਸਾਡੇ ਨਾਲ ਦੁਵੈਸ਼ ਕਰਦੇ ਆ, ਇਹਨਾਂ ਵਿੱਚ ਰਵਾਂਗੇ ਦੁਵੈਸ਼ ਵਧੇਗੀ, ਪ੍ਰੇਮ ਘਟੇਗਾ। ਇਸ ਕਰਕੇ ਉਹਨਾਂ ਦੇ ਸ਼ਰੀਕੇ ਦਾ ਭਾਵ ਵੇਖਦਿਆਂ ਕਿ ਇਹਨਾਂ ਨਾਲ ਰਾਰ ਹੋਵੇਗੀ, ਝਗੜਾ ਹੋਵੇਗਾ, ਇਹ ਜਾਣਦਿਆਂ
ਸ਼ਾਂਤ ਸਰੂਪ ਅਨੂਪ ਸਦਾ।
ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਉੱਠ ਕੇ ਆਨੰਦਪੁਰ ਸਾਹਿਬ ਵਾਲੇ ਥਾਂ ਤੇ ਚਲੇ ਗਏ, ਕਿਉਂਕਿ ਗੁਰਦੇਵ ਜੀ ਸ਼ਾਂਤ ਸਰੂਪ ਹਨ, ਅਨੂਪ ਉਪਮਾ ਤੋਂ ਰਹਿਤ ਸਦਾ ਸ਼ਾਂਤ ਚਿੱਤ ਰਹਿਣ ਵਾਲੇ ਹਨ।
ਇੱਥੇ ਆਵਤ ਪੇ ਸ਼ੁਭ ਥਾਨ ਨਿਹਾਰੇ,
ਇੱਥੇ ਆਏ ਇਹ ਥਾਂ ਵੇਖਿਆ ਸ਼ੁਭ, ਕਹਿਲੂਰ ਦੇ ਰਾਜੇ ਦੇ ਕੋਲੋਂ ਇਹ ਜਗ੍ਹਾ ਮੁੱਲ ਖਰੀਦ ਲਈ,
ਬ੍ਰਿੰਦ ਦਿਓ ਧਨ ਮੁੱਲ ਲਈ,
ਔਰ ਪੈਸੇ ਦੇ ਕੇ ਮੁੱਲ ਦੇ ਕੇ ਇਹ ਜਗ੍ਹਾ ਨੌਵੇਂ ਪਾਤਸ਼ਾਹ ਨੇ ਆਪ ਮੁੱਲ ਖਰੀਦੀ ਹੈ।
ਧਰ ਔਰ ਉਪਾਏ ਕਰੇ ਸਭ ਭਾਂਤੀ,
ਔਰ ਇਹ ਜ਼ਮੀਨ ਖਰੀਦ ਕੇ ਤੇ ਬੜੇ ਉਪਾਅ ਕਰਕੇ ਉੱਦਮ ਕਰਕੇ ਗੁਰਦੇਵ ਨੇ ਨਗਰ ਵਸਾਇਆ, ਸ੍ਰੀ ਆਨੰਦਪੁਰ ਸਾਹਿਬ ਨਗਰ ਵਸਾਇਆ, ਮਾਤਾ ਨਾਨਕੀ ਜੀ ਦੇ ਨਾਂ ਤੇ ਸਾਰਾ ਪਟਾ ਆਨੰਦਪੁਰ ਸਾਹਿਬ ਦਾ ਖਰੀਦਿਆ।
ਆਨੰਦ ਦਾ ਭਿਖ ਥਾਨ ਮਹਾਨ,
ਇਹ ਵੱਡਾ ਭਾਰੀ ਆਨੰਦਦਾਈ ਥਾਂ ਵੇਖ ਕੇ, ਭਲਾ ਥਾਂ ਵੇਖ ਕੇ, ਸ਼ੁਭ ਥਾਂ ਵੇਖ ਕੇ,
ਧਰਿਓ ਤਬ ਨਾਮ ਭਇਓ ਬਖਿਆਤੀ,
ਔਰ ਇਸ ਨਗਰ ਦਾ ਨਾਮ ਹੀ ਆਨੰਦਪੁਰ ਸਾਹਿਬ ਰੱਖਿਆ ਮਹਾਰਾਜ ਜੀ ਨੇ, ਜਿਹੜਾ ਨਾਮ ਹੁਣ ਸਾਰੇ ਸਿੱਖਾਂ ਵਿੱਚ ਬਖਿਆਤੀ ਕਹਿੰਦੇ ਨੇ, ਪ੍ਰਗਟ ਨੂੰ, ਸਾਰੇ ਸਿੱਖਾਂ ਵਿੱਚ ਇਹ ਗੱਲ ਪ੍ਰਗਟ ਹੈ।
ਆਨ ਕਰੋ ਸਸਕਾਰ,
ਜੇ ਸਸਕਾਰ ਕਰਨਾ ਤੇ ਨੌਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇਸੇ ਜਗ੍ਹਾ ਤੇ ਲਿਆ ਕੇ ਕਰੋ।
ਬਿਰਦਾ ਤਿੰਨ ਮਾਤ ਬੜੀ ਬਿਲ ਲਾਤੀ,
ਕਿਉਂਕਿ ਮਾਤਾ ਜੀ ਦਾ ਹੁਣ ਕੀਰਤਪੁਰ ਸਾਹਿਬ ਜਾਣਾ ਆਵਣਾ ਔਖਾ ਹੈ ਬਿਰਧ ਨੇ, ਤੇ ਮਾਤਾ ਜੀ ਦੀ ਇੱਛਾ ਵੀ ਆਪਣੇ ਸਾਹਿਬਜ਼ਾਦੇ ਦੇ ਸੀਸ ਦੇ ਦਰਸ਼ਨ ਮਾਤਾ ਜੀ ਨੇ ਵੀ ਕਰਨੇ ਆ। ਜੇ ਇੱਥੇ ਲਿਆਓਗੇ ਆਨੰਦਪੁਰ ਸਾਹਿਬ ਸਸਕਾਰ ਕਰੋਗੇ ਤੇ ਮਾਤਾ ਜੀ, ਵੱਡੇ ਮਾਤਾ ਜੀ ਵੀ ਨੌਵੇਂ ਪਾਤਸ਼ਾਹ ਦੇ ਪਾਵਨ ਸੀਸ ਦੇ ਦਰਸ਼ਨ ਕਰ ਲੈਣਗੇ, ਨਹੀਂ ਤਾਂ ਇੱਥੇ ਵੈਰਾਗ ਕਰਨਗੇ ਇਕੱਲੇ।
ਸੁੰਦਰ ਸ੍ਰੀ ਮੁਖ ਕੋ ਦਰਸੈ,
ਸੋਹਣੇ ਮੁਖ ਨੂੰ, ਸੋਹਣੇ ਮੁਖ ਮੰਡਲ ਦੀ ਆਭਾ ਨੂੰ ਮਾਤਾ ਜੀ, ਵੱਡੇ ਮਾਤਾ ਜੀ ਵੇਖਣਗੇ, ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਨਗੇ।
ਸਭ ਤੇ ਸ਼ੁਭ ਜਾਣੋ ਹੈ ਇਹ ਬਾਤੀ,
ਇਹ ਗੱਲ ਸਭ ਤੋਂ ਵੱਡੀ ਸ਼ੁਭ ਹੈ, ਬਾਕੀ ਸਾਰੀਆਂ ਗੱਲਾਂ ਛੱਡੋ। ਜੇ ਕੀਰਤਪੁਰ ਸਾਹਿਬ ਸਸਕਾਰ ਕਰ ਦਿਓ, ਮਾਤਾ ਜੀ ਨੇ ਨਹੀਂ ਜਾ ਸਕਣਾ ਉੱਥੇ, ਮਾਤਾ ਨਾਨਕੀ ਜੀ ਬਿਰਧ ਨੇ, ਉਹਨਾਂ ਦਾ ਸਰੀਰ ਜਿਹੜਾ ਉਹ, ਇਹ ਸੁਣ ਕੇ ਤਾਂ ਹੋਰ ਜ਼ਿਆਦਾ ਉਹਨਾਂ ਦਾ ਮਨੋਬਲ ਢਹਿ ਗਿਆ ਹੈ, ਆਪਣੇ ਸਾਹਿਬਜ਼ਾਦੇ ਦੀ ਸ਼ਹੀਦੀ ਸੁਣ ਕੇ, ਲਾਲ ਦੀ ਸ਼ਹੀਦੀ ਸੁਣ ਕੇ ਕੀਰਤਪੁਰ ਸਾਹਿਬ ਕਿਵੇਂ ਜਾਣਗੇ। ਇਸ ਕਰਕੇ ਇੱਥੇ ਲੈ ਆਓਗੇ ਤੇ ਮਾਤਾ ਜੀ ਦਰਸ਼ਨ ਕਰ ਲੈਣਗੇ, ਇਹਨਾਂ ਦੇ ਮਨ ਨੂੰ ਧਰਵਾਸ ਹੋ ਜਾਏਗਾ, ਤੇ ਇਹ ਗੱਲ ਕਰਕੇ ਤੁਸੀਂ ਇੱਥੇ ਹੀ ਸਸਕਾਰ ਕਰਨ ਦਾ ਵਿਧੀ ਵਿਧਾਨ ਕਰੋ।
ਯੋ ਪਨ ਤੇ ਭਰ ਕੰਠ ਗਯੋ,
ਏਦਾਂ ਕਹਿੰਦਿਆਂ ਮਾਤਾ ਗੁਜਰੀ ਜੀ ਦਾ ਕੰਠ ਭਰ ਆਇਆ, ਨਾਲੇ ਕਹਿੰਦੇ ਇੱਥੇ ਹੀ ਕਰਾਂਗੇ ਸਸਕਾਰ, ਤੇ ਨਾਲੇ ਗਲਾ ਭਰ ਆਇਆ ਮਾਤਾ ਜੀ ਦਾ, ਨੇਤਰ ਭਰ ਆਏ,
ਵੱਡ ਪ੍ਰੇਮ ਤੇ ਬਾਕ ਕਹਿਓ ਨਾ ਜਾਈ,
ਇੰਨਾ ਪ੍ਰੇਮ ਉਮੜਿਆ ਨੌਵੇਂ ਪਾਤਸ਼ਾਹ ਦਾ ਹਿਰਦੇ ਵਿੱਚ, ਇਹ ਧੰਨ ਮਾਤਾ ਗੁਜਰੀ ਜੀ ਕੋਲੋਂ ਬੋਲਿਆ ਨਹੀਂ ਗਿਆ, ਹੁਣ ਕੰਠ ਰੁਕ ਗਿਆ, ਸ਼ਬਦ ਲੜਖੜਾਉਣ ਲੱਗ ਪਏ, ਗਲੇ ਵਿੱਚ ਆਉਂਦੇ ਨੇ ਪਰ ਮੁੱਖ ਚੋਂ ਬਾਹਰ ਨਹੀਂ ਨਿਕਲਦੇ।
ਮਾਤ ਕੀ ਬਾਤ ਸੁਣੀ ਗੁਰ ਪੂਰਨ,
ਪੂਰਨ ਸਤਿਗੁਰੂ ਕਲਗੀਧਰ ਜੀ ਨੇ ਧੰਨ ਮਾਤਾ ਗੁਜਰੀ ਜੀ ਦੇ ਬਚਨ ਸੁਣੇ,
ਜਨ ਕੈ ਨੀਕ ਭਲੇ ਮਨ ਪਾਈ,
ਭਲੇ ਜਾਣ ਕੇ ਕਿ ਮਾਤਾ ਜੀ ਜੋ ਬਚਨ ਕਹਿ ਰਹੇ ਹਨ ਇਹ ਭਲੇ ਨੇ, ਸ੍ਰੇਸ਼ਟ ਹਨ,
ਤਿਆਰ ਭਏ ਹਿਤ ਲਿਆਵਨ ਕੇ ਪੁਰ,
ਉਸੇ ਵੇਲੇ ਤਿਆਰ ਹੋਏ ਸਤਿਗੁਰੂ ਜੀ ਕੀਰਤਪੁਰ ਸਾਹਿਬ ਜਾਣ ਲਈ, ਕਿ ਮਹਾਰਾਜ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਜਾਵੇ।
ਦੋਨੋਂ ਮਾਤ ਵਾਸ ਟਿਕਾਈ,
ਦੋਨਾਂ ਮਾਤਾਵਾਂ ਨੂੰ ਕਿਹਾ ਕਿ ਤੁਸੀਂ ਘਰ ਹੀ ਰਹੋ, ਤੁਸੀਂ ਇੱਥੇ ਹੀ ਨਿਵਾਸ ਕਰੋ, ਉਡੀਕ ਕਰੋ, ਅਸੀਂ ਜਾ ਕੇ ਕੀਰਤਪੁਰ ਸਾਹਿਬ ਤੋਂ ਵਾਪਸ ਆਉਂਦੇ ਹਾਂ।
ਹੋਰ ਸਮਾਜ ਵਿਸਾਲ ਲਿਓ ਸੰਗ,
ਹੋਰ ਰਾਜ ਸਮਾਜ ਜਿਹੜਾ ਵਿਵਾਨ ਸੀ ਸੋਹਣਾ, ਉਹ ਵਿਵਾਨ ਆਦਿਕ ਜਿਹੜਾ ਸੀ ਸਾਹਿਬ ਜੀ ਨੇ ਨਾਲ ਲੈ ਲਿਆ।
ਸੀਸ ਉਠਾਏ ਚਲੇ ਸਮੁਦਾਈ,
ਬਹੁਤ ਸਾਰੇ ਸਿੱਖ ਵਿਵਾਨ ਨੂੰ ਮੋਢਾ ਲਾ ਕੇ ਆਨੰਦਪੁਰ ਸਾਹਿਬ ਤੋਂ ਤੁਰ ਪਏ ਕੀਰਤਪੁਰ ਸਾਹਿਬ ਨੂੰ।
ਪੁੰਜ ਲਗਿਓ ਧੰਨ ਚਾਰ ਵਿਮਾਨ,
ਬੜਾ ਸੁੰਦਰ ਵਿਵਾਨ ਤਿਆਰ ਕਰਾਇਆ ਸੀ, ਜਿਹਦੇ ਤੇ ਬਹੁਤ ਸਾਰਾ ਧਨ ਖਰਚ ਕੇ ਸੋਹਣਾ ਵਿਮਾਨ ਬਣਾਇਆ ਹੈ।
ਉਠਾਏ ਕਰਿਓ ਸਭ ਤੇ ਅਗਵਾਈ,
ਔਰ ਚੁੱਕ ਕੇ ਵਿਮਾਨ ਸਭ ਤੋਂ ਮੂਹਰੇ ਕਰਕੇ ਅੱਗੇ ਲਾ ਕੇ ਤੋਰ ਲਿਆ।
ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ,
ਬਹੁਤ ਸਾਰੇ ਗੁਰੂ ਘਰ ਦੇ ਮਸੰਦ ਸੇਵਕ ਸਿੱਖ ਉਹ ਸਾਰੇ ਮਿਲ ਕੇ ਨਾਲ ਜਾ ਰਹੇ ਹਨ।
ਸ਼੍ਰੀ ਗੁਰ ਸੰਗ ਭਲੇ ਪਿਛਵਾਈ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਾ ਰਹੇ ਨੇ, ਨਾਲ ਨਾਲ ਸਾਰੀ ਸੰਗਤ ਕਲਗੀਧਰ ਜੀ ਦੀ ਸਵਾਰੀ ਦੇ ਪਿੱਛੇ ਪਿੱਛੇ ਜਾ ਰਹੀ ਹੈ।
ਪਾਠ ਕਰੈ ਗੁਰਬਾਨ ਮਹਾਨ ਕੋ,
ਔਰ ਜਾਂਦੇ ਜਾਂਦੇ ਗੁਰਬਾਣੀ ਪੜ੍ਹਦੇ ਜਾ ਰਹੇ ਹਨ, ਮਹਾਨ ਗੁਰਬਾਣੀ ਦਾ ਪਾਵਨ ਗੁਰਬਾਣੀ ਦਾ ਜਾਪ ਉਹ ਕਰਦੇ ਜਾ ਰਹੇ ਹਨ।
ਲੋਚਨ ਤੇ ਜਲ ਮੋਚਤ ਜਾਈ,
ਅੱਖਾਂ ਚੋਂ ਨੀਰ ਵਹਾਉਂਦੇ ਜਾਂਦੇ ਨੇ ਸਿੱਖ, ਨਾਲੇ ਵੈਰਾਗਮਈ ਬਾਣੀ ਪੜ੍ਹਦੇ ਹਨ, ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਦੇ ਸ਼ਬਦ ਪੜ੍ਹਦੇ ਜਾ ਰਹੇ ਨੇ, ਨਾਲੇ ਨੇਤਰਾਂ ਚੋਂ ਨੀਰ ਵਹਾਉਂਦੇ ਜਾ ਰਹੇ ਨੇ ਵੈਰਾਗ ਵਿੱਚ।
ਜਾਤ ਭਏ ਪੁਰ ਕੀਰਤ ਮੈਂ,
ਚਲਦੇ ਚਲਦੇ ਸ਼੍ਰੀ ਕੀਰਤਪੁਰ ਸਾਹਿਬ ਆਣ ਪਹੁੰਚੇ ਹਨ।
ਗੁਰ ਕੀਰਤ ਕੋ ਬਰਨੈ ਸਮੁਦਾਈ,
ਸਾਰੇ ਸਿੱਖਾਂ ਦੀ ਰਸਨਾ ਤੇ ਗੁਰੂ ਦੀ ਕੀਰਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਭਾ ਹੈ, ਹਰ ਇੱਕ ਦੀ ਰਸਨਾ ਤੇ ਗੁਰੂ ਪਾਤਸ਼ਾਹ ਦੀ ਵਡਿਆਈ ਹੈ।
ਜੈ ਸੀਸ ਲਈਏ ਗੁਰ ਕੋ ਸਿੱਖ ਥੋਪੁਰ,
ਜਿੱਥੇ ਭਾਈ ਜੈਤਾ ਜੀ ਸਤਿਗੁਰੂ ਜੀ ਦਾ ਪਾਵਨ ਸੀਸ ਲੈ ਕੇ ਕੀਰਤਪੁਰ ਸਾਹਿਬ ਆਏ, ਉੱਥੇ ਸਥਾਨ ਬਣਿਆ ਹੋਇਆ ਉਸ ਜਗ੍ਹਾ ਤੇ ਸਨ।
ਪੁਰ ਤੇ ਪਰ ਬਾਹਰ ਜਾਤ ਪਏ,
ਨਗਰ ਦੇ ਬਾਹਰ ਵਾਰੀ ਭਾਈ ਜੈਤਾ ਜੀ ਉਤਰੇ ਹੋਏ ਸਨ, ਉੱਥੇ ਹੀ ਚੱਲ ਕੇ ਕਲਗੀਧਰ ਜੀ ਸਿੱਖਾਂ ਸਮੇਤ ਪਹੁੰਚੇ ਹਨ।
ਨਰ ਨਾਰਨ ਸ਼੍ਰੋਣ ਸੁਣਿਓ ਸਭ ਕਾਰਨ,
ਕੀਰਤਪੁਰ ਸਾਹਿਬ ਦੇ ਜਿਤਨੇ ਵਾਸੀ ਸੀ ਨਰ ਨਾਰੀਆਂ ਸਭ ਨੇ ਇਹ ਕਾਰਨ ਸੁਣਿਆ, ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਕਾਰਨ ਸੁਣਿਆ।
ਦਾਰੂਨ ਸੰਕਟ ਸ਼ੋਕ ਪਏ,
ਸਭ ਦੇ ਹਿਰਦਿਆਂ ਚ ਬੜਾ ਭਿਆਨਕ ਸੰਕਟ ਬੜੀ ਭਿਆਨਕ ਪੀੜਾ ਹੋਈ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨਾ ਬਰਦਾਸ਼ ਕਰਨ ਯੋਗ ਸੀ ਖਾਲਸਾ ਜੀ ਗੁਰੂ ਕੇ ਸਿੱਖਾਂ ਨੂੰ। ਹੁਣ ਵੀ ਸਾਹਿਬਾਂ ਦੀ ਸ਼ਹਾਦਤ ਨੂੰ 350 ਸਾਲ ਹੋ ਗਏ ਹਨ, ਸੁਣੀਏ ਔਰੰਗਜ਼ੇਬ ਤੇ ਕਚੀਚੀਆਂ ਵੱਟਣ ਨੂੰ ਚੇਤ ਕਰਦਾ, ਮਲੇਸ਼ ਦੇ ਉੱਤੇ ਰੋਸ ਆਉਂਦਾ ਸਿੱਖਾਂ ਨੂੰ, ਤੇ ਜਿਨ੍ਹਾਂ ਦੇ ਸਮੇਂ ਘਟਨਾ ਘਟੀ ਹੋਵੇਗੀ ਉਹਨਾਂ ਦੇ ਹਿਰਦੇ ਕਿਤਨੇ ਆਹਤ ਹੋਣਗੇ, ਕਿਤਨੇ ਵਿਆਕੁਲ ਹੋਣਗੇ, ਬੇਬਲ ਹੋਣਗੇ, ਇਹ ਅਸੀਂ ਆਪ ਅੰਦਾਜ਼ਾ ਲਾ ਸਕਦੇ ਹਾਂ। ਹਾਂਜੀ,
ਹਾਹਾਕਾਰ ਉਚਾਰਤ ਹੋਤ ਦੁਖਾਰਤ,
ਹਾਹਾਕਾਰ ਦਾ ਮਤਲਬ ਹੈ ਸਭ ਜਗ ਪਿਓ, ਇਹ ਕਾਰਨ ਦੀ ਖੇਡ ਸਾਰੇ ਜਗਤ ਵਿੱਚ ਵਰਤ ਰਹੀ ਹੈ।
ਜਾਏ ਮਿਲੇ ਸਭ ਦੁਖ ਲਏ,
ਸਾਰੇ ਆ ਕੇ ਮਿਲੇ ਮਹਾਰਾਜ ਕਲਗੀਧਰ ਜੀ ਨੂੰ ਬੜੇ ਵਿਆਕੁਲ ਤੇ ਦੁਖੀ ਹਿਰਦਿਆਂ ਨਾਲ।
ਤਤਕਾਲ ਬਿਮਾਨ ਕੇ ਵਿੱਚ ਟਿਕਾਏ,
ਉਸੇ ਵੇਲੇ ਨੌਵੇਂ ਪਾਤਸ਼ਾਹ ਦਾ ਪਾਵਨ ਸੀਸ ਕਲਗੀਧਰ ਸਵਾਮੀ ਜੀ ਨੇ ਖੁਦ ਆਪ ਆਪਣੇ ਪਾਵਨ ਹੱਥਾਂ ਚ ਲੈ ਕੇ ਬਿਬਾਨ ਚ ਸਜਾਇਆ। 9 ਸਾਲ ਦੀ ਆਯੂ ਹੈ ਬਾਜਾਂ ਵਾਲੇ ਪ੍ਰੀਤਮ ਗੁਰਦੇਵ ਦੀ, ਧਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ 4 ਧਰਮ ਤੋਂ ਵਾਰ ਦਿੱਤੇ, ਏਡਾ ਵੱਡਾ ਜਿਗਰਾ ਮਹਾਰਾਜ ਕਲਗੀਧਰ ਸਵਾਮੀ ਦਾ, ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ, ਨੌਵੇਂ ਪਾਤਸ਼ਾਹ ਦਾ ਸੀਸ ਜਦੋਂ ਖੁਦ ਆਪਣੇ ਹੱਥਾਂ ਨਾਲ ਚੁੱਕ ਕੇ ਬਿਬਾਨ ਚ ਸਜਾਇਆ, ਕਿੱਡਾ ਵੱਡਾ ਜਿਗਰਾ, ਕਿੱਡਾ ਵੱਡਾ ਹਿਰਦਾ। ਬਲਿਆਰ ਜਾਈਏ ਬਾਜਾਂ ਵਾਲੇ ਪ੍ਰੀਤਮ ਕਲਗੀਧਰ ਸਵਾਮੀ ਜੀ, ਤੁਹਾਡੇ ਵਰਗੇ ਸਿਰਫ ਤੁਸੀਂ ਉਹ, ਹੋਰ ਕੋਈ ਨਹੀਂ, ਮਹਾਰਾਜ ਜੀ ਵਰਗੇ ਕੇਵਲ ਸਤਿਗੁਰੂ ਆਪ ਹੀ ਹਨ, ਸਹਿਬ ਵਰਗਾ ਕੋਈ ਦੂਸਰਾ ਨਹੀਂ। ਗਰੀਬ ਨਵਾਜ ਪਾਤਸ਼ਾਹ ਦਾ ਸੀਸ ਬਿਬਾਨ ਚ ਸਜਾਇਆ,
ਉਠਾਏ ਸਮੂਹ ਨਮੋ ਸੋ ਕੀਏ,
ਨਮਸਕਾਰ ਕੀਤੀ ਸਾਰੀ ਸੰਗਤ ਨੇ, ਬਿਬਾਨ ਚੁੱਕਿਆ ਹੈ, ਕੀਰਤਪੁਰ ਸਾਹਿਬ ਤੋਂ ਚੱਲੇ ਹਨ।
ਚੋਰ ਟੁਰੈ ਚੋਹ ਓਰਨ ਤੇ,
ਚਵਰ ਲਿਆ 2 ਚਵਰ ਬਰਦਾਰ, ਉਹ ਮਹਾਰਾਜ ਜੀ ਦੇ ਸੀਸ ਦੇ ਉੱਤੇ ਜਿਹੜਾ ਬਿਬਾਨ ਦੇ ਵਿੱਚ ਸਜਾਇਆ ਨਾ, ਉਹ ਨਾਲ ਚਵਰ ਚਲਾਉਂਦੇ ਜਾ ਰਹੇ ਹਨ।
ਬਹੁਮੁੱਲਨ ਕੇ ਗਨ ਪਾਏ ਦੁਸ਼ਾਲੇ,
ਬੜੇ ਕੀਮਤੀ ਬਹੁਮੁੱਲੇ ਦੁਸ਼ਾਲੇ ਉਹ ਲਿਆ ਕੇ ਉਸ ਸੋਹਣੇ ਬਿਬਾਨ ਤੇ ਪਾਏ ਨੇ ਸਿੱਖਾਂ ਨੇ।
ਕੋ ਛਿੜਕਾਵ ਗੁਲਾਬ ਅਜਾਬ ਤੇ,
ਕੋਈ ਗੁਲਾਬ ਦਾ ਛਿੜਕਾਵ ਕਰਦਾ ਕੋਈ ਚੰਦਨ ਦਾ ਚਰਚਣ ਕਰਦਾ ਹੈ,
ਬੂੰਦ ਵਿਸਾਲ ਹਿਮਾਲਨ ਡਾਲੇ,
ਕਹਿੰਦੇ ਬੂੰਦਾਂ ਦਾ ਚਰਚਣ ਕਰਦੇ, ਫੁੱਲਾਂ ਦੀਆਂ ਮਲਾਵਾਂ ਗੁੰਦ ਗੁੰਦ ਕੇ ਲਿਆ ਕੇ ਸਤਿਗੁਰੂ ਜੀ ਦੇ ਸੋਹਣੇ ਵਿਵਾਨਾਂ ਤੇ ਫੁੱਲਾਂ ਦੀਆਂ ਮਲਾਵਾਂ ਸਜਾਉਂਦੇ ਹਨ।
ਪੁੰਜ ਸੁਗੰਧਨ ਸਿੰਚਤ ਹੈ,
ਔਰ ਕਹਿੰਦੇ ਸੁਗੰਧੀ ਦੇ ਨਾਲ ਚਰਚਣ ਕਰਦੇ, ਇਤਰ ਫੁਲੇਲ ਚੰਦਨ ਦਾ ਚਰਚਣ ਕਰਦੇ ਹਨ।
ਮਹਿਕਾਰ ਉਠਿਓ ਇਮ ਅਗਰਹ ਚਾਲੇ,
ਮਹਿਕਾਂ ਦੀਆਂ ਲਪਟਾਂ ਉੱਠੀਆਂ ਹਨ ਸਾਰੇ ਪਾਸੇ, ਸੁਗੰਧੀ ਗੰਧ ਦੂਰ ਤੱਕ ਜਾ ਰਹੀ ਹੈ।
ਗਾਵਤ ਰਾਗਨ ਸ਼੍ਰੀ ਗੁਰ ਬਾਕਨ,
ਔਰ ਰਾਗ ਗਾਉਂਦੇ ਜਾ ਰਹੇ ਨੇ, ਗੁਰਬਾਣੀ ਰਾਗਾਂ ਦੇ ਵਿੱਚ ਕੀਰਤਨ ਕਰਦੇ ਜਾ ਰਹੇ, ਕਿਹੜੇ ਕਿਹੜੇ ਰਾਗਾਂ ਚ ਉਹ ਵੀ ਦੱਸਦੇ ਨੇ।
ਬ੍ਰਿੰਦ ਮਿਰਦੰਗ ਰਬਾਬਨ ਲਾਲੇ,
ਕਹਿੰਦੇ ਨਾਲ ਰਬਾਬਾਂ ਵੱਜਦੀਆਂ ਜਾ ਰਹੀਆਂ ਹਨ, ਮਿਰਦੰਗ ਵੱਜਦੇ ਜਾ ਰਹੇ, ਕਿਉਂਕਿ ਉਦੋਂ ਜੋੜੀ ਆਜ਼ਾਦ ਨਹੀਂ ਸੀ ਹੋਈ, ਜੋੜੀ ਪ੍ਰਚਲਿਤ ਨਹੀਂ ਸੀ ਹੋਈ, ਮਿਰਦੰਗ ਆਦਿ ਗੁਰੂ ਘਰਾਂ ਚ ਵੱਜਦੇ ਸਨ।
ਮਾਰੂ ਮਿਲੇ ਵਡਹੰਸ ਕੋ ਗਾਵਤ,
ਕਹਿੰਦੇ ਮਾਰੂ ਰਾਗ ਵੱਜ ਰਿਹਾ, ਵਡਹੰਸ ਰਾਗ ਗਾਇਆ ਜਾ ਰਿਹਾ, ਇਹ ਵੈਰਾਗਮਈ ਰਾਗ ਨੇ। ਜਦੋਂ ਵੈਰਾਗ ਦਾ ਸਮਾਂ ਹੁੰਦਾ ਉਦੋਂ ਸਿਆਣੇ ਰਾਗੀ ਸਿੰਘ, ਕੀਰਤਨੀਏ ਸਿੰਘ ਵਡਹੰਸ ਰਾਗ ਗਾਉਂਦੇ ਹਨ, ਮਾਰੂ ਰਾਗ ਗਾਉਂਦੇ ਹਨ। ਤੋ ਅੱਜ ਵੀ ਮਾਰੂ ਰਾਗ ਤੇ ਰਾਗ ਵਡਹੰਸ ਗਾਇਨ ਕੀਤਾ ਜਾ ਰਿਹਾ।
ਲਾਵਤ ਪੌੜੀ ਥਿਰੰਤ ਅਗਾਰੀ,
ਪੌੜੀ ਲਾਉਂਦੇ ਗੱਜ ਗੱਜ ਕੇ ਉੱਚੇ ਹੋ ਕੇ, ਅੱਗੇ ਖਲੋ ਜਾਂਦੇ ਵਿਵਾਨ ਰੁਕ ਜਾਂਦਾ, ਅੱਗੇ ਖਲੋ ਜਾਂਦੇ ਤੇ ਪੌੜੀ ਗਾਉਂਦੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਪੌੜੀ ਗਾਉਂਦੇ ਗੱਜ ਗੱਜ ਕੇ।
ਲੀ ਤਨ ਕੋ ਗਮ ਨੈ ਪੁਰ ਪੰਥ,
ਔਰ ਉਹਨਾਂ ਨੂੰ ਮਹਾਰਾਜ ਜੀ ਮਾਇਆ ਬਖਸ਼ ਦੇ, ਕਲਗੀਧਰ ਜੀ ਮਾਇਆ ਪ੍ਰਾਪਤ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਵੀ ਲੈਂਦੇ।
ਵਿਮਾਨ ਕੇ ਉੱਪਰ ਕੋ ਪੁੰਨ ਡਾਰੀ,
ਵਿਮਾਨ ਦੇ ਉੱਪਰੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ, ਫੁੱਲਾਂ ਦੇ ਵਿੱਚ ਸੋਨੇ ਦੇ ਫੁੱਲ ਨੇ, ਸੋਨੇ ਦੇ ਫੁੱਲਾਂ ਦੀ ਨਾਲ ਵਰਖਾ ਕੀਤੀ ਜਾ ਰਹੀ ਹੈ।
ਕੰਚਨ ਫੁੱਲ ਸੋਲਾਜ ਬਿਖੇਰੈ,
ਕਹਿੰਦੇ ਸੋਨੇ ਦੇ ਫੁੱਲਾਂ ਦੀਆਂ ਲੱਜਾਂ ਬਣਾਈਆਂ ਹੋਈਆਂ, ਉਹਨਾਂ ਦੀ ਵਰਖਾ ਕੀਤੀ ਜਾਂਦੀ ਵੀ ਗਰੀਬ ਗੁਰਬੇ ਚੁੱਕ ਲੈਣ ਤੇ ਉਹਨਾਂ ਦਾ ਭਲਾ ਹੋਵੇ।
ਹੀਰ ਸ਼ੁਕ ਕਰੈ ਨਰ ਨਾਰੀ,
ਜਿਹੜਾ ਵੀ ਨਰ ਨਾਰੀ ਵੇਖਦਾ ਸਭ ਦੇ ਮਨ ਚ ਸ਼ੋਕ ਹੈ, ਸਭ ਦੇ ਮਨ ਚ ਵੈਰਾਗ ਦੀ ਦਸ਼ਾ ਹੈ।
ਕੇਤਕ ਸੇਵਕ ਲੈ ਧਨ ਕੋ ਗਨ,
ਕਈ ਸੇਵਕ ਸਿੱਖ ਧਨ ਲੈ ਕਰਕੇ,
ਕੈਬਰ ਖਬ ਹੋਮ ਉਠਨ ਡਾਰੀ,
ਉਹ ਦਾਨ ਕਰਦੇ ਹਨ ਔਰ ਬਹੁਤ ਸਾਰੇ ਫੁੱਲਾਂ ਦੀ ਵਰਖਾ ਕਰਦੇ ਹਨ।
ਮੰਦ ਹੀ ਮੰਦ ਆਨੰਦ ਪੁਰੇ ਕਹੋ,
ਸਹਿਜੇ ਸਹਿਜੇ ਕੀਰਤਪੁਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਧਦੇ ਜਾ ਰਹੇ ਨੇ।
ਆਵਤ ਸ਼ੋਕ ਬਿਲੰਦ ਉਪਾਏ,
ਸਭ ਦੇ ਹਿਰਦਿਆਂ ਚ ਸ਼ੋਕ ਹੈ, ਸਭ ਦੀਆਂ ਅੱਖਾਂ ਨਮ ਹਨ, ਬੜਾ ਵੱਡਾ ਸਾਕਾ ਵਰਤਿਆ ਖਾਲਸਾ ਜੀ ਹਿੰਦੁਸਤਾਨ ਦੀ ਧਰਤੀ ਤੇ, ਮਗਰ ਸੁਧੀ ਪੰਚਮੀ ਵਾਲੇ ਦਿਨ ਇਹ ਧਰਤੀ ਗਰਕ ਹੋਣ ਨੂੰ ਫਿਰਦੀ ਸੀ, ਗੁਰਦੇਵ ਦੇ ਧੀਰਜ ਕਰਕੇ ਥੰਮੀ ਹੋਈ ਹੈ।
ਬ੍ਰਿੰਦ ਮਸੰਦਨ ਸੇਵਕ ਸਿੱਖ,
ਜਿੰਨੇ ਗੁਰੂ ਘਰ ਦੇ ਮਸੰਦ ਨੇ, ਸੇਵਕ ਨੇ, ਸਿੱਖ ਸੰਗਤਾਂ ਹਨ।
ਵਿਮਾਨ ਚ ਹੁੰਦੀ ਸ਼ੋਭਾ ਗਮ ਨਾਏ,
ਉਹ ਵਿਮਾਨ ਦੇ ਚਾਰੇ ਪਾਸੇ ਇਕੱਠ ਕਰਕੇ ਨਾਲ ਨਾਲ ਤੁਰਦੇ ਜਾ ਰਹੇ ਨੇ।
ਸੰਖਨ ਸ਼ੋਰ ਸੁਜੋਰ ਕਰੈ,
ਨਾਲ ਸ਼ੰਖ ਵੱਜਦੇ ਜਾ ਰਹੇ ਹਨ, ਨਗਾਰੇ ਵੱਜਦੇ ਜਾ ਰਹੇ ਹਨ, ਰਣ ਸਿੰਘੇ ਵੱਜਦੇ ਜਾ ਰਹੇ ਹਨ।
ਤੁਰਕੇਸ਼ਰ ਸਰਾਪ ਹੰਕਾਰ ਲਾਏ,
ਨਾਲੇ ਤੁਰਕੇਸ਼ਰ ਔਰੰਗੇ ਨੂੰ ਸਰਾਪ ਦਿੰਦੇ ਸਿੱਖ, ਮਲੇਸ਼ ਨੂੰ ਗਾਲਾਂ ਕੱਢਦੇ, ਇਹਦੀਆਂ ਕੁੱਲਾਂ ਗਰਕ ਜਾਣ ਮਲੇਸ਼ ਦੀਆਂ, ਜਿਹਨੇ ਏਡਾ ਵੱਡਾ ਪਾਪ ਕਮਾਇਆ, ਕਹਿਰ ਕਮਾਇਆ ਹੈ।
ਸਾਗਰ ਖਾਰ ਪਰੀ ਜਰ ਜਾਏ,
ਸਰਾਪ ਦਿੰਦੇ ਸਿੱਖ, ਕਹਿੰਦੇ ਔਰੰਗੇ ਦੇ ਰਾਜ ਭਾਗ ਦੀਆਂ ਜੜਾਂ ਪੁਟੀ ਕੇ ਖਾਰੇ ਸਮੁੰਦਰ ਚ ਪੈ ਜਾਣ, ਖਾਰੇ ਸਾਗਰ ਵਿੱਚ ਜਾ ਕੇ ਪੈ ਜਾਣ, ਤਾਂ ਜੋ ਮੁੜ ਕੇ ਕਦੇ ਵੀ ਹਰੀਆਂ ਨਾ ਹੋਵਣ।
ਕਪੂਤ ਭਇਓ ਕੁਲ ਰਾਜ ਨਸਾਏ,
ਇਹ ਕਪੂਤ ਪੈਦਾ ਹੋਇਆ ਜਿਹਨੇ ਆਪਣੀ ਕੁਲ ਦਾ ਰਾਜ ਆਪ ਆਪਣੇ ਹੱਥੀ ਨਸ਼ਟ ਕਰ ਲਿਆ, ਇਹਨੇ ਨੌਵੇਂ ਪਾਤਸ਼ਾਹ ਦੇ ਸੀਸ ਤੇ ਤਲਵਾਰ ਨਹੀਂ ਚਲਾਈ, ਇਹਨੇ ਆਪਣੇ ਰਾਜ ਭਾਗ ਦੀਆਂ ਜੜਾਂ ਵੱਢ ਲਈਆਂ ਹਨ।
ਆਏ ਸਮੀਪ ਆਨੰਦਪੁਰੇ ਜਬ,
ਏਦਾਂ ਚੱਲਦੇ ਸਿੱਖ ਗੱਲਾਂ ਕਰਦੇ ਸ੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਹੁੰਚ ਗਏ।
ਬਾਲਕ ਬ੍ਰਿਧ ਸੁਣਿਓ ਨਰ ਨਾਰੀ,
ਆਨੰਦਪੁਰ ਸਾਹਿਬ ਦੇ ਜਿੰਨੇ ਵਾਸੀ, ਚਾਹੇ ਕੋਈ ਬੱਚਾ, ਚਾਹੇ ਕੋਈ ਬਜ਼ੁਰਗ ਹੈ, ਚਾਹੇ ਕੋਈ ਮਾਈ ਬੀਬੀ ਹੈ, ਜਿਹਨੇ ਜਿਹਨੇ ਵੀ ਸੁਣਿਆ,
ਸ਼੍ਰੀ ਗੁਜਰੀ ਤਾਜ ਮੰਦਰ ਕੋ,
ਉਹ ਬਾਹਰ ਨੂੰ ਆ ਗਏ ਦਰਸ਼ਨਾਂ ਨੂੰ, ਮਾਤਾ ਜੀ ਵੀ ਆਪਣੇ ਮਹਿਲਾਂ ਚੋਂ ਚੱਲ ਕੇ ਕੇ ਅੱਗੇ ਆ ਗਏ ਮਾਤਾ ਗੁਜਰੀ ਜੀ
ਨਿਕਸੀਪੁਰ ਤੇ ਮਿਲ ਬੇ ਅਗਵਾਰੀ
ਅੱਗੇ ਆ ਕੇ ਨਗਰ ਤੋਂ ਬਾਰ ਬਾਰ ਆਣ ਕੇ ਮਿਲੇ ਨੇ ਮਾਤਾ ਗੁਜਰੀ ਜੀ
ਨਾਨਕੀ ਮਾਤ ਟਿਕਾਏ ਰੱਖੀ
ਮਾਤਾ ਨਾਨਕੀ ਜੀ ਬਿਰਧ ਸੀ ਉਹ ਇੰਨਾ ਟੁਰ ਨਹੀਂ ਸਨ ਸਕਦੇ ਉਹਨਾਂ ਨੂੰ ਹੌਸਲਾ ਦੇ ਕੇ ਰੋਕ ਕੇ ਰੱਖਿਆ ਘਰ ਵਿੱਚ
ਬਲਹੀਨ ਬਿਰਧਾ ਲੈ ਸੰਕਟ ਭਾਰੀ
ਬਲ ਤੋਂ ਹੀਣੇ ਨੇ ਬਿਰਧ ਅਵਸਥਾ ਚ ਨੇ ਬੜਾ ਡਾਢਾ ਸੰਕਟ ਇੱਕ ਮਾਂ ਵਾਸਤੇ ਕਿੱਡਾ ਵੱਡਾ ਦੁੱਖ ਹੋਵੇਗਾ ਕਿ ਉਹਦਾ ਸਪੁੱਤਰ ਉਹਦੇ ਨੇਤਰਾਂ ਦੇ ਸਾਹਮਣੇ ਸੀਸ ਦੇ ਰੂਪ 'ਚ ਕੇਵਲ ਵਾਪਸ ਆਵੇ ਧੜ ਵੀ ਹਾਜ਼ਰ ਨਹੀਂ ਕੈਸਾ ਮਾਤਾ ਦੇ ਜਿਗਰੇ ਵਿੱਚ ਮਾਤਾ ਨਾਨਕੀ ਜੀ ਦੇ ਹਿਰਦੇ 'ਚ ਬੀਤਦਾ ਹੋਵੇਗਾ
ਔਰ ਸਭੈ ਨਿਕਸੈ ਉਤਲਾਵਤ
ਜਿੰਨੀ ਸੰਗਤ ਸੀ ਉਤਲਾ ਕੇ ਕਾਹਲੀ ਨਾਲ ਬਾਹਰ ਨੂੰ ਆਈ
ਹਾਹਾਕਾਰ ਅਯੋਗ ਵਿਚਾਰੀ
ਹਾਹਾਕਾਰ ਮੱਚ ਗਿਆ ਕਹਿੰਦੇ ਬੜਾ ਅਯੋਗ ਕੰਮ ਹੋਇਆ ਇਹ ਕਾਰਜ ਨਹੀਂ ਸੀ ਹੋਣਾ ਚਾਹੀਦਾ ਜੋ ਰੰਗੇ ਨੇ ਕੀਤਾ ਹੈ
ਦੇਖ ਬਿਮਾਨ ਮਹਾਨ ਪ੍ਰਭਾ
ਬਿਬਾਨ ਦੀ ਪ੍ਰਭਾ ਵੇਖੀ ਸੋਹਣੇ ਬਿਬਾਨ ਦਾ ਪ੍ਰਕਾਸ਼ ਵੇਖਿਆ
ਪਤ ਕੇ ਸਿਮਰੰਤ ਰਿਦੇ ਗੁਣ ਭਾਰੀ
ਮਾਤਾ ਗੁਜਰੀ ਜੀ ਆਪਣੇ ਪਤੀ ਦੇਵ ਨੌਵੇਂ ਪਾਤਸ਼ਾਹ ਜੀ ਦੇ ਸੋਹਣਿਆਂ ਗੁਣਾਂ ਨੂੰ ਚੇਤੇ ਕਰਦੇ ਵਰਣਨ ਕਰਦੇ ਆਪਣੀ ਰਸਨਾ ਤੋਂ
ਰਾਵਰ ਨੰਦਨ ਬੈਸ ਬਿਲੰਦਨ
ਬੋਲੇ ਮਾਤਾ ਗੁਜਰੀ ਜੀ ਹੇ ਸਾਹਿਬ ਜੀ ਤੁਹਾਡੇ ਸਾਹਿਬਜ਼ਾਦੇ ਦੀ ਉਮਰ ਹਾਲੇ ਛੋਟੀ ਹੈ ਨੌ ਵਰਸ ਦੀ ਆਯੂ ਹੈ ਹਾਲੇ ਤਾਂ ਆਪ ਜੀ ਦੇ ਸਾਹਿਬਜ਼ਾਦੇ ਬਾਲ ਰੂਪ ਵਿੱਚ ਹਨ
ਮਾਤ ਬਿਰਧਾ ਬਹੁ ਸੰਕਟ ਧਾਰੀ
ਤੇ ਆਪ ਜੀ ਛੱਡ ਕੇ ਚਲੇ ਗਏ ਆਪ ਜੀ ਦੀ ਬਿਰਧ ਮਾਤਾ ਬੜੀ ਡਾਢੇ ਸੰਕਟ ਵਿੱਚ ਹੈ ਆਪ ਜੀ ਦੇ ਬਿਰਧ ਮਾਤਾ ਦੇ ਹਿਰਦੇ ਚ ਭਾਰੀ ਬੇਬਲਤਾਈ ਹੈ
ਬੰਧਤ ਹਾਥਨ ਬੰਧਨ ਕੋ ਕਰ
ਹੱਥ ਜੋੜ ਜੋੜ ਕੇ ਮਾਤਾ ਗੁਜਰੀ ਜੀ ਬਿਬਾਨ ਨੂੰ ਮੱਥਾ ਟੇਕਦੇ ਬੰਦਨਾ ਕਰਦੇ ਹਨ
ਸੀਸ ਨਿਵਾਵਤ ਆਸੂ ਨਡਾਰੀ
ਨਾਲੇ ਬਾਰ ਬਾਰ ਸੀਸ ਨਵਾਉਂਦੇ ਤੇ ਨੇਤਰਾਂ ਚੋਂ ਨੀਰ ਵਹਾਉਂਦੇ ਮਾਤਾ ਗੁਜਰੀ ਜੀ ਪੱਥਰ ਵੀ ਨਰਮ ਹੋ ਗਏ ਇਹੋ ਜੀ ਖੇਡ ਬਣੀ ਹੈ
ਲਿਆਵਤ ਭੇਤੀ ਸਥਾਨ ਤਬੈ
ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਉਸ ਜਗ੍ਹਾ ਤੇ ਸੀਸ ਲਿਆਂਦਾ
ਜਹਿ ਚੰਦਨ ਭਾਰ ਟਿਕਾਏ ਅਗਾਰੀ
ਉੱਥੇ ਅੱਗੇ ਚੰਦਨ ਦੀ ਲੱਕੜਾਂ ਦਾ ਭਾਰ ਇਕੱਠਾ ਕੀਤਾ ਹੋਇਆ ਸੀ ਅੰਗੀਠਾ ਬਣਾਇਆ ਹੋਇਆ ਸੀ
ਅਨ ਮਿਲੀ ਤਹਿ ਨਾਨਕੀ ਮਾਤ
ਉੱਥੇ ਹੀ ਧੰਨ ਮਾਤਾ ਨਾਨਕੀ ਜੀ ਵੀ ਆ ਪਹੁੰਚੇ ਨੇ ਆ ਕੇ ਮਿਲੇ ਹਨ
ਪੁਕਾਰਤ ਉੱਚੋ ਨਾਮ ਉਚਾਰੀ
ਉੱਚਾ ਨਾਂ ਲੈ ਕੇ ਨੌਵੇਂ ਪਾਤਸ਼ਾਹ ਦਾ ਹੇ ਗੁਰੂ ਤੇਗ ਬਹਾਦਰ ਸਾਹਿਬ ਹੇ ਗੁਰੂ ਤੇਗ ਬਹਾਦਰ ਸਾਹਿਬ ਇਉਂ ਨਾਂ ਲੈ ਕੇ ਮਾਤਾ ਜੀ ਆਵਾਜ਼ਾਂ ਮਾਰਦੇ ਨੌਵੇਂ ਪਾਤਸ਼ਾਹ ਨੂੰ
ਮੋਸੁਤ ਸ਼ਾਂਤ ਸਰੂਪ ਅਨੂਪ
ਨਾਲੇ ਕਹਿੰਦੇ ਮੇਰਾ ਪੁੱਤਰ ਤਾਂ ਸ਼ਾਂਤੀ ਦਾ ਮੁਜੱਸਮਾ ਸੀ ਮੇਰੇ ਪੁੱਤਰ ਦੇ ਹਿਰਦੇ ਵਿੱਚ ਸਦਾ ਹੀ ਸ਼ਾਂਤ ਸੁਭਾਓ ਸੀ
ਸ਼੍ਰੀ ਮੁਖ ਦੇਖ ਲਵੋ ਇਸ ਬਾਰੀ
ਆ ਵੇਖੋ ਸਤਿਗੁਰੂ ਜੀ ਦੇ ਮੁਖ ਮੰਡਲ ਨੂੰ ਵੇਖ ਲੋ ਦੁਨੀਆਂ ਦੇ ਲੋਕੋ ਸਤਿਗੁਰੂ ਨੌਵੇਂ ਪਾਤਸ਼ਾਹ ਕਿੰਨੇ ਸ਼ਾਂਤ ਸਨ ਕਿੰਨਾ ਇਹਨਾਂ ਦਾ ਹਿਰਦਾ ਸ਼ਾਂਤ ਹੈ ਇਹਨਾਂ ਦੇ ਸੀਸ ਦੇ ਦਰਸ਼ਨ ਕਰ ਲਵੋ
ਮੈਂ ਮਰ ਹੂੰ ਧਰ ਸ਼ੋਕ ਬੈ
ਮੈਂ ਆਪ ਜੀ ਦੇ ਵਿਰੋਹ ਵਿੱਚ ਆਪ ਜੀ ਦੇ ਵਿਛੋੜੇ ਵਿੱਚ ਆਪਣੇ ਪ੍ਰਾਣ ਤਿਆਗ ਦੇਵਾਂਗੀ ਮੈਂ ਇਹ ਕਾਇਆ ਰੱਖ ਕੇ ਕੀ ਕਰਨੀ ਹੈ
ਕਿਮ ਜੀਵਨ ਹੈ ਇਸ ਰੀਤ ਦੁਖਾਰੀ
ਇਹ ਲਾਲ ਜੀ ਤੁਹਾਡੇ ਬਿਨਾਂ ਮੇਰਾ ਇਹ ਜੀਵਨ ਕਿਵੇਂ ਹੋਵੇਗਾ ਮਾਤਾ ਦੀ ਮਮਤਾ ਉੱਛਲ ਉੱਛਲ ਕੇ ਆ ਰਹੀ ਮਾਤਾ ਨਾਨਕੀ ਜੀ ਦੀ ਕਿਵੇਂ ਮੈਂ ਇਹ ਜੀਵਨ ਦਾ ਨਿਰਵਾਹ ਕਰਾਂਗੀ
ਜੋ ਬਿਰਲਾਪ ਸੁਣਿਓ ਜਬ ਹੀ
ਜਦੋਂ ਮਾਤਾ ਜੀ ਦਾ ਇਹ ਬਿਰਲਾਪ ਸੁਣਿਆ
ਗੁਰ ਆਇਸ ਪਾਏ ਬਿਮਾਨ ਉਤਾਰੀ
ਕਲਗੀਧਰ ਜੀ ਨੇ ਹੁਕਮ ਕੀਤਾ ਕਿ ਇੱਕ ਵਾਰੀ ਬਿਬਾਨ ਥੱਲੇ ਟਿਕਾ ਦਿਓ
ਧਾਰ ਸਭੈ ਪੱਟ ਸ਼੍ਰੀ ਗੁਰ ਕੋ
ਤੇ ਬਿਬਾਨ ਟਿਕਾਇਆ ਮਹਾਰਾਜ ਜੀ ਦੇ ਸੀਸ ਉੱਤੇ ਜਿਹੜੇ ਬਸਤਰ ਲਪੇਟੇ ਸਨ ਉਹ ਬਸਤਰ ਉਤਾਰੇ ਹਨ
ਮੁਖ ਦੇਖਤ ਪੇ ਗੁਜਰੀ ਸੁਤ ਸਾਥਾ
ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਔਰ ਕਲਗੀਧਰ ਜੀ ਨੇ ਇਕੱਠਿਆਂ ਨੌਵੇਂ ਪਾਤਸ਼ਾਹ ਦੇ ਸੀਸ ਦੇ ਦਰਸ਼ਨ ਕੀਤੇ ਕੱਪੜਾ ਪਾਸੇ ਕੀਤਾ ਤੇ ਗੁਰਦੇਵ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ
ਨਾਨਕੀ ਮਾਤ ਬਿਲੋਕਤ ਹੈ
ਨਾਨਕੀ ਮਾਤਾ ਜੀ ਨੌਵੇਂ ਪਾਤਸ਼ਾਹ ਦੇ ਸੀਸ ਵੱਲ ਵੇਖ ਰਹੇ ਹਨ
ਬਹੁ ਰੋਦਤ ਆਪ ਲਗਾਵਤ ਹੱਥਾ
ਤੇ ਨੇਤਰਾਂ ਚੋਂ ਨੀਰ ਵਹਿੰਦਾ ਤੇ ਨੌਵੇਂ ਪਾਤਸ਼ਾਹ ਦੇ ਸੀਸ ਉੱਤੇ ਹੱਥ ਫੇਰਦੇ ਮਾਤਾ ਨਾਨਕੀ ਜੀ ਲਾਲ ਜੀ ਤੁਸੀਂ ਮੈਨੂੰ ਛੱਡ ਕੇ ਕਿਉਂ ਤੁਰ ਗਏ ਜੇ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ, ਮੈਂ ਬੁੱਢੜੀ ਨੇ ਹੋਰ ਕਿੰਨੇ ਕੁ ਦੁੱਖ ਝੱਲਣੇ ਹਨ। ਇਉਂ ਮਾਤਾ ਨਾਨਕੀ ਜੀ ਵੈਰਾਗ ਕਰਦੇ,
ਜਿਉਂ ਦੁੱਤ ਜੀਵਤ ਥੀਵਤ ਹੈ,
ਕਹਿੰਦੇ ਜਿਵੇਂ ਪਾਤਸ਼ਾਹ ਜੀ ਦੇ ਸਰੀਰ 'ਚ ਰਹਿੰਦਿਆਂ ਗੁਰਦੇਵ ਦੇ ਚਿਹਰੇ 'ਤੇ ਪ੍ਰਤਾਪ ਸੀ ਨਾ, ਹਾਲਾਂਕਿ 3 ਦਿਨ ਤੋਂ ਵੱਧ ਸਮਾਂ, 4 ਦਿਨ ਤੋਂ ਵੱਧ ਸਮਾਂ ਲੱਗਾ ਹੋਵੇਗਾ ਭਾਈ ਜੈਤੇ ਨੂੰ ਆਉਂਦਿਆਂ ਸੀਸ ਕੱਟਣ ਤੋਂ ਬਾਅਦ। ਕਹਿੰਦੇ ਜਿਵੇਂ ਗੁਰਦੇਵ ਦੇ ਸਰੀਰ 'ਚ ਰਹਿੰਦਿਆਂ ਪਾਤਸ਼ਾਹ ਦੇ ਚਿਹਰੇ 'ਤੇ ਪ੍ਰਕਾਸ਼ ਸੀ ਨਾ, ਅੱਜ ਉਸੇ ਤਰ੍ਹਾਂ ਦਾ ਹੀ ਪ੍ਰਕਾਸ਼ ਹੈ। ਚਿਹਰੇ ਦੇ ਉੱਤੇ ਕ੍ਰਾਂਤੀ ਵਿੱਚ ਫਰਕ ਨਹੀਂ ਪਿਆ, ਚਿਹਰਾ ਉਸੇ ਤਰ੍ਹਾਂ ਦਗ ਦਗ ਕਰ ਰਿਹਾ 9ਵੇਂ ਪਾਤਸ਼ਾਹ ਦਾ, ਉਸੇ ਤਰ੍ਹਾਂ ਚਮਕ ਰਿਹਾ ਹੈ ਚਿਹਰਾ, ਪੂਰੀ ਕ੍ਰਾਂਤੀ ਹੈ ਚਿਹਰੇ ਤੇ, ਆਭਾ ਹੈ।
ਤਿਮ ਹੀ ਸ਼ੁਭ ਸ਼ੋਭਤ ਅਨ ਮਾਥਾ,
ਓਦਾਂ ਹੀ ਮੱਥਾ ਚਮਕ ਰਿਹਾ 9ਵੇਂ ਪਾਤਸ਼ਾਹ ਦਾ, ਪ੍ਰਕਾਸ਼ ਰਿਹਾ।
ਮੁੰਦਤ ਲੋਚਨ ਦੋਨੋਂ ਹੋ ਜਾਬਿਦ,
9ਵੇਂ ਪਾਤਸ਼ਾਹ ਦੇ ਨੇਤਰ ਬੰਦ ਹਨ, ਦੋਵੇਂ ਸੀਸ ਦੇ ਨੇਤਰ ਦੋਵੇਂ ਹੀ ਬੰਦ ਹਨ।
ਜਿਉਂ ਸੁਖ ਚੇ ਦਲ ਕੰਜ ਅਪਾਥਾ,
ਨੇਤਰ ਬੰਦ ਏਦਾਂ ਲੱਗਦੇ ਆ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਮੇਚੀਆਂ ਹੋਣ, ਕਮਲ ਦੇ ਫੁੱਲ ਦੀਆਂ ਪੰਖੜੀਆਂ ਮੁੰਦੀਆਂ ਗਈਆਂ ਹੋਣ, ਏਦਾਂ ਗੁਰਦੇਵ ਦੀਆਂ ਪਲਕਾਂ ਮਿਲੀਆਂ ਹੋਈਆਂ ਨੇ।
ਮੇਚਕ ਸੇਤ ਸੋ ਕੇਸ ਮਿਲੇ,
ਮਹਾਰਾਜ ਜੀ ਦੇ ਮੁਖ ਤੇ ਜਿਹੜਾ ਦਾੜਾ ਹੈ, ਉਹ ਦਾੜੇ ਦੇ ਕੇਸ ਕੁਝ ਚਿੱਟੇ ਨੇ ਕੁਝ ਕਾਲੇ ਹਨ, ਸਾਰਾ ਦਾੜਾ ਚਿੱਟਾ ਨਹੀਂ ਸੀ ਹੋਇਆ 9ਵੇਂ ਪਾਤਸ਼ਾਹ ਦਾ, ਵਿੱਚ ਕਾਲੇ ਕੇਸ ਨੇ ਕਿਉਂਕਿ 54 ਸਾਲ ਦੀ ਆਯੂ ਸੀ ਪਾਤਸ਼ਾਹ ਦੀ, ਤੋ ਚਿਹਰੇ ਦੇ ਦਾੜੇ ਦੇ ਕੇਸ ਕੁਝ ਚਿੱਟੇ ਨੇ ਕੁਝ ਕਾਲੇ ਹਨ।
ਸ਼ਮ ਸ਼ਰਾਨਨ ਕੇ ਸੁਭ ਹੋਬਤ ਹੈ,
ਤੇ ਗੁਰਦੇਵ ਦਾ ਦਾੜਾ ਵਿਸ਼ਾਲ ਸੀ ਬਰਾਬਰ ਨੇ, ਜਿੰਨੇ ਕੁ ਚਿੱਟੇ ਕੇਸ ਨੇ ਓਨੇ ਕੀ ਕਾਲੇ ਹਨ।
ਬ੍ਰੰਦ ਮਸੰਦ ਬੜੇ ਸਿੱਖ ਸੇਵਕ,
ਜਿੰਨੇ ਗੁਰੂ ਘਰ ਦੇ ਮਸੰਦ ਤੇ ਸੇਵਕ ਸਿੱਖ ਹਨ।
ਹੇਤ ਵੀ ਲੋਕਨ ਲੋਭਤ ਹੈ,
ਸਾਰੇ ਦਰਸ਼ਨ ਕਰਨ ਲਈ ਅੱਗੇ ਆਉਂਦੇ ਹਨ, ਵਾਰੀ ਵਾਰੀ ਸਾਰੇ ਮਹਾਰਾਜ ਜੀ ਦੇ ਸੀਸ ਦੇ ਦਰਸ਼ਨ ਕਰ ਰਹੇ ਨੇ।
ਭੀਰ ਪਈ ਸਭ ਬੰਦਤ ਹੈ,
ਬੜਾ ਵੱਡਾ ਇਕੱਠ ਹੋਇਆ ਸੰਗਤ ਦਾ, ਮੱਥਾ ਟੇਕਣ ਵਾਲਿਆਂ ਦੀ ਵੱਡੀ ਭਾਰੀ ਲੈਣ ਲੱਗ ਗਈ।
ਬੜ ਪ੍ਰੇਮ ਧਰੇ ਉਰ ਛੋਬਤ ਹੈ,
ਪ੍ਰੇਮ ਨਾਲ ਆਉਂਦੇ ਜਦੋਂ ਦਰਸ਼ਨ ਕਰਦੇ ਤਾਹਾਂ ਨਿਕਲ ਜਾਂਦੀਆਂ ਸਿੱਖਾਂ ਦੀਆਂ, ਵੈਰਾਗ ਦੇ ਵਿੱਚ ਉੱਚੀ ਜੀ ਧਾਹ ਨਿਕਲ ਜਾਂਦੀ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਸਾਰੀ ਜ਼ਿੰਦਗੀ ਸੁੱਖ ਪਾਣੇ ਹੈ, ਅੱਜ ਇਕੱਲੇ ਸੀਸ ਦੇ ਦਰਸ਼ਨ ਕਰਕੇ ਉਹਨਾਂ ਦੇ ਚਿਤਾਂ ਤੇ ਕੀ ਬੀਤ ਰਹੀ ਹੈ ਉਹ ਬਿਆਨ ਨਹੀਂ ਹੋ ਸਕਦਾ।
ਛਾਦਨ ਕੀਨ ਚਿਖਾ ਰਚ ਕੈ,
ਮਹਾਰਾਜ ਜੀ ਦੇ ਸੀਸ ਨੂੰ ਫਿਰ ਦੁਬਾਰਾ ਸੋਹਣੇ ਦੁਸ਼ਾਲਿਆਂ ਚ ਕਜਿਆ ਹੈ, ਚਿਖਾ ਰਚੀ ਹੋਈ ਸੀ, ਉਸ ਚਿਖਾ ਤੇ ਗੁਰਦੇਵ ਦਾ ਸੀਸ ਸਜਾਇਆ।
ਦੁੱਖ ਸ਼ੋਕ ਜਿਉਂ ਸੰਕਟ ਚੋਬਤ ਹੈ,
ਸਭ ਦੇ ਹਿਰਦੇ ਦੁੱਖ ਤੇ ਸ਼ੋਕ ਨਾਲ ਸੰਕਟ ਗ੍ਰਸਤ ਹਨ।
ਚੰਦਨ ਕੀ ਚਿਖ ਪੈ ਤਾਰ ਦੀਨ,
ਚੰਦਨ ਦੀ ਚਿਖਾ ਤੇ ਅੰਗੀਠੇ ਤੇ ਗੁਰਦੇਵ ਦਾ ਸੀਸ ਸਜਾਇਆ ਹੈ।
ਭਏ ਮਨ ਦੀਨ ਸਭੈ ਤਿਸ ਕਾਲਾ,
ਸਭ ਦੇ ਮਨ ਦੀਨ ਨੇ ਉਸ ਵੇਲੇ, ਸਭ ਦੇ ਹਿਰਦੇ ਦੁਖੀ ਹਨ।
ਸ਼੍ਰੀ ਗੁਰ ਕੇ ਕਰ ਦੇ ਕਰ ਦਾਸਨ,
ਕਲਗੀਧਰ ਸਵਾਮੀ ਜੀ ਦੇ ਹੱਥਾਂ ਵਿੱਚ ਅਗਨੀ ਪ੍ਰਚੰਡ ਕਰਕੇ ਲਾਂਬੂ ਦੇਣ ਵਾਸਤੇ ਸੇਵਾਦਾਰਾਂ ਨੇ ਅਗਨੀ ਫੜਾਈ।
ਕੀਨ ਪ੍ਰਕਾਸ਼ ਚਹੋਂ ਦਿਸ਼ ਜਾਲਾ,
ਕਲਗੀਧਰ ਜੀ ਨੇ ਚਾਰੇ ਪਾਸੇ ਪਰਿਕਰਮਾ ਕਰਦਿਆਂ 9ਵੇਂ ਪਾਤਸ਼ਾਹ ਦੇ ਸੀਸ ਦੇ ਅੰਗੀਠੇ ਦੀਆਂ ਆਪ ਆਪਣੇ ਹੱਥੀ ਪਿਤਾ ਗੁਰਦੇਵ ਦੇ ਸੀਸ ਨੂੰ ਅਗਨੀ ਦਿੱਤੀ ਹੈ।
ਫੇਰ ਪ੍ਰਦਰਸ਼ਨ ਕੋ ਕਰ ਕੈ,
ਨਾਲ ਅਗਨੀ ਦਿੰਦੇ ਜਾਂਦੇ ਨਾਲੇ ਪਰਿਕਰਮਾ ਕਰਦੇ ਹਨ।
ਅਬ ਬੰਧਨ ਹੈ ਧਾਰ ਪ੍ਰੇਮ ਜਾਲਾ,
ਬੜੇ ਭਾਰੀ ਪ੍ਰੇਮ ਨਾਲ ਗੁਰਦੇਵ ਦੇ ਅੰਗੀਠੇ ਨੂੰ ਸੀਸ ਨੂੰ ਕਲਗੀਧਰ ਜੀ ਸੀਸ ਝੁਕਾ ਕੇ ਮੱਥਾ ਟੇਕਦੇ ਹਨ।
ਕੀਨ ਕਿਰਿਆ ਸਗਰੀ ਕਲਗੀਧਰ,
ਕਲਗੀਧਰ ਜੀ ਨੇ ਜਿਤਨੀ ਅੰਤਮ ਕਿਰਿਆ ਦੀ ਮਰਿਆਦਾ ਹੁੰਦੀ ਅੰਤਮ ਸੰਸਕਾਰ ਦੀ, ਉਹ ਸਾਰੀ ਮਰਿਆਦਾ ਮਹਾਰਾਜ ਕਲਗੀਧਰ ਜੀ ਨੇ ਸੰਪੂਰਨ ਕੀਤੀ ਹੈ।
ਨੀਰ ਇਸ਼ਨਾਨ ਕਰਿਓ ਨਰ ਜਾਲਾ,
ਜਿੰਨੀਆਂ ਸੰਗਤਾਂ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਤੀਰ ਸਤੁਦਰਵ ਬੈਠ ਗਏ ਸਭ,
ਸਤਲੁਜ ਦਰਿਆ ਦੇ ਕੰਢੇ ਸਤਿਗੁਰੂ ਜੀ ਨੇ ਆਸਣ ਲਾਇਆ ਕਲਗੀਧਰ ਜੀ ਨੇ।
ਗਾਏ ਗਿਰਾ ਗੁਰ ਕੀ ਸੁਖਦਾਈ,
ਉੱਥੇ ਦੀਵਾਨ ਸਜ ਗਿਆ, ਸੰਗਤ ਬੈਠ ਗਈ, ਰੱਬੀ ਬਾਣੀ ਦਾ ਕੀਰਤਨ ਹੋਇਆ।
ਇੱਕ ਮਨੇ ਹੋਏ ਸ਼੍ਰੋਣ ਸੁਣੈ,
ਸਾਰੀ ਸੰਗਤ ਇੱਕ ਮਨ ਇੱਕ ਚਿਤ ਹੋ ਕੇ ਗੁਰਬਾਣੀ ਦਾ ਕੀਰਤਨ ਸੁਣਦੀ ਹੈ।
ਇੱਕ ਧਿਆਨ ਧਰੈ ਗੁਰ ਮੂਰਤ ਭਾਈ,
ਇੱਕ ਸਤਿਗੁਰੂ ਜੀ ਦਾ ਧਿਆਨ ਧਾਰਦੇ, ਮਹਾਰਾਜ ਜੀ ਦੀ ਸੋਹਣੀ ਮੂਰਤ ਹਿਰਦੇ ਚ ਵਸਾਉਂਦੇ, ਨਾਲੇ ਕੀਰਤਨ ਸੁਣੀ ਜਾਂਦੇ, ਨਾਲੇ ਨੌਵੇਂ ਪਾਤਸ਼ਾਹ ਦੇ ਪਰਮ ਸਵਰੂਪ ਨੂੰ ਚੇਤੇ ਕਰਕੇ ਨੇਤਰਾਂ ਚੋਂ ਨੀਰ ਵਹਾਈ ਜਾਂਦੇ ਹਨ।
ਦੀਨ ਤਿਲਾਂਜੂਲ ਸ੍ਰੀਪਤ ਕੇ ਹਿਤ।
ਏਦਾਂ ਕਲਗੀਧਰ ਪਾਤਸ਼ਾਹ ਨੇ ਜਿੰਨੀ ਵਿਧੀ ਵਿਧਾਨ ਸੀ ਮਰਿਆਦਾ ਸੀ ਅੰਤਿਮ ਸੰਸਕਾਰ ਦੀ ਉਹ ਕੀਤੀ ਹੈ।
ਜਿਉ ਸਭ ਰੀਤ ਚਲੀ ਜਗ ਆਈ।
ਜਿਹੜੀ ਰੀਤ ਪਹਿਲਾਂ ਗੁਰੂ ਘਰ ਚ ਚੱਲਦੀ ਆਈ ਗੁਰੂ ਅਮਰਦਾਸ ਸਾਹਿਬ ਨੇ ਚਲਾਈ ਉਹੀ ਮਰਿਆਦਾ ਮਹਾਰਾਜ ਗੁਰੂ ਕਲਗੀਧਰ ਜੀ ਨੇ ਪਾਲੀ ਹੈ।
ਚੀਰ ਸ਼ਨੀਰ ਉਤਾਰ ਸਰੀਰ।
ਇਸ਼ਨਾਨ ਪਾਨ ਕਰਕੇ ਸਵੱਛ ਬਸਤਰ ਧਾਰੇ ਹਨ।
ਤਰੇ ਪੁਨ ਔਰ ਥਿਰੇ ਵਿੱਚ ਆਈ।
ਸੰਗਤ ਵਿੱਚ ਆ ਕੇ ਮਹਾਰਾਜ ਕਲਗੀਧਰ ਜੀ ਸਭ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ।
ਦੋਹਰਾ ਸੁਨ ਕੈ ਗਾਵਤ ਸ਼ਬਦ ਕੋ ਹੁਣ ਪੌੜੀ ਤਹਿਲਾਏ।
ਕੀਰਤਨੀਏ ਕੀਰਤਨ ਗਾ ਰਹੇ ਹਨ, ਸੰਗਤ ਨਾਲ ਨਾਲ ਸੁਣਦੀ ਨਾਲ ਗਾਉਂਦੀ, ਫਿਰ ਪੌੜੀ ਲਾ ਕੇ ਸਮਾਪਤੀ ਕਰਦੇ ਹਨ।
ਪਾਏ ਅਰਦਾਸ ਕਰ ਸਭ ਹੂੰ ਸੀਸ ਨਿਵਾਏ।
ਭੋਗ ਪਾਏ ਅਰਦਾਸ ਕਰ, ਭੋਗ ਪਾਇਆ ਅਰਦਾਸ ਕੀਤੀ ਤੇ ਸਭ ਨੇ ਸੀਸ ਝੁਕਾਇਆ।
ਸਵਈਆ ਆਏ ਤੇ ਹਾਵਲ ਬ੍ਰਿੰਦ ਗਯੋ।
ਇਹਨੇ ਨੂੰ ਕੜਾ ਪ੍ਰਸ਼ਾਦ ਦੀ ਦੇਗ ਵੀ ਹਾਜ਼ਰ ਸੀ, ਅਰਦਾਸ ਤੋਂ ਪਹਿਲਾਂ ਪਹੁੰਚ ਗਈ। ਹਾਂਜੀ,
ਬਰਤਾਏ ਦਿਓ ਸਭ ਸੰਗਤ ਮਾਹੀ।
ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿੱਚ ਵਰਤਾਈ ਹੈ।
ਸ਼੍ਰੀ ਕਲਗੀਧਰ ਕੋ ਕਰ ਅਗਰ।
ਕਲਗੀਧਰ ਸਵਾਮੀ ਜੀ ਨੂੰ ਅੱਗੇ ਕਰਕੇ।
ਮੰਦਾ ਹੈ ਮੰਦ ਚਲੇ ਘਰ ਜਾਹੀ।
ਸਹਿਜੇ ਸਹਿਜੇ ਵਾਪਸ ਆਪਣੇ ਮਹਿਲਾਂ ਨੂੰ ਆ ਰਹੇ, ਸੰਗਤ ਨਾਲ ਨਾਲ ਆ ਰਹੀ ਹੈ।
ਬੈਠਣ ਥਾਨ ਮਹਿ ਜਾਏ ਟਿਕੇ ਸਭ।
ਜਿੱਥੇ ਬੈਠਣ ਦਾ ਥਾਂ ਸੀ ਘਰ ਵਿੱਚ ਮਹਾਰਾਜ ਜੀ ਉੱਥੇ ਆਣ ਬੈਠੇ।
ਸ਼੍ਰੀ ਗੁਰ ਕੋ ਜਸ ਦੀਰਗ ਪ੍ਰਾਹੀ।
ਜਿੰਨੀ ਸੰਗਤ ਹੈ ਸਭ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਸ ਕਰਦੀ ਹੈ।
ਉਧ ਭਏ ਜਗ ਤੀਰ ਛੀਮਾ ਧਰ।
ਕਹਿੰਦੇ ਜਗਤ ਦੇ ਵਿੱਚ ਸਤਿਗੁਰੂ ਜੀ ਧੀਰਜ ਦੀ ਹੱਦ ਹੋਏ ਨੇ ਨੌਵੇਂ ਪਾਤਸ਼ਾਹ, ਜਿਨ੍ਹਾਂ ਨੇ ਵੱਡੀ ਭਾਰੀ ਛੇਮਾ ਕੀਤੀ, ਉਹਨਾਂ ਮਲੇਛਾਂ ਨੂੰ ਵੀ ਛੇਮਾ ਕਰ ਦਿੱਤਾ।
ਆਨ ਕਿਸੂ ਮੈਂ ਪ੍ਰਾਪਤ ਨਾਹੀ।
ਇੰਨੀ ਛੇਮਾ ਤੇ ਇੰਨਾ ਧੀਰਜ ਕਿਸੇ ਹੋਰ ਚ ਪ੍ਰਾਪਤ ਨਹੀਂ ਹੋ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸੀਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਭਾਈ ਜੈਤਾ ਜੀ ਨੇ ਸਾਰਾ ਪ੍ਰਸੰਗ ਦਿੱਲੀ ਦਾ ਸਰਵਣ ਕਰਵਾਇਆ ਹੈ। ਨੌਵੇਂ ਪਾਤਸ਼ਾਹ ਦੇ ਨਿਮਿਤ ਵੱਡਾ ਭਾਰੀ ਯੱਗ ਕੀਤਾ ਕਲਗੀਧਰ ਜੀ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।